एक ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच दर मांदे ठाडे दरबार तुद बिन सुरत करे को मेरी दर्शन दीजह खोल क्वार तुम धन धनी उदार त्यागी श्रवणत सुनियत सुजस तुमार मांगो काहे रंक सब देखौ तुझ ही ते मेरो निस्तार जय देव नामा बिप सुदामा तिनको कृपा भई है अपार कहो कबीर तुम समरथ दाते चार पदार्थ देत ना बार कह कबीर तुम समरथ दाते चार पदार्थ देत ना बार वाहिगुरु जी का खालसा वाहिगुरु जी की फतेह परम सन्मान योग साहिब सतगुरु श्री गुरु ग्रंथ साहिब महाराज पातशाह दे दरबार दियां हाजरियां भरदे होए सरबत सतसंगी प्यारियो गुरु महाराज पातशाह जी दी पवित्र धुरकी बाणी अमृत बाणी हर हर तेरी सुन सुन होवै परमगत मेरी जलन बुझी शीतल होए मनुआ सतगुर का दर्शन पाए जियो आसा दी वार दे रूप विच बेअंत संगतां ने गुरबाणी दे शब्द गुरु दरबार विच पहुँच के अथवा घर बैठिया होया सरवण करके लाभ प्राप्त किया है उपरंत गुरु पातशाह जी दे बख्शिश होए श्री मुख वाग दी कथा व्याख्या दा समा होया है। अज दे फरमान सोडी सुल्तान पातशाह साहिब श्री गुरु रामदास सतगुरु जी की रसना तो उचारण किया होया शब्द बिलावल राग दे अंदर श्री गुरु ग्रंथ साहिब जी के 799 नंबर अंग उपर सुशोभित है। गुरु महाराज पातशाह जी पवित्र मुख वाग दे राही जो सिखियावां बख्शिश कर रहे ने विचार करके सरवण करके लाह प्राप्त करन दा जतन करना है। गुरु साहिब जी नूं सीस झुकाउंदिया होया प्रेम नाल बुलाइए जी सतनाम श्री वाहिगुरु जी। बिलावल महला चौथा आवहो संत मिलहो मेरे भाई मिल हर हर कथा करहो सतगुरु महाराज पातशाह जी अपने प्यारियां सिखां नूं अपने पास बुलांदे ने। गुरु महाराज पातशाह जी उन्हां सतसंगी प्यारियां नूं सन्मान देंदे होए संत लफज वरतदे ने जिस दे नाल स्नेह होवे जिस दे नाल दिल दी प्यार दी सांझ होवे उस नूं उस दी काबलीयत तों वध सन्मान हमेशा दे दिता जांदा है। गुरु महाराज जी दियां प्यारियां संगतां सतगुरु महाराज पातशाह जी दे पुत्रां धियां दी तरह हन इसलिए गुरु रामदास साहिब पातशाह गुरसिखां नूं संत लफज वरत के अपने पास बुलाउंदे ने बुलावा देंदे ने सद्दड़ा देंदे ने आवहो संत मिलहो मेरे भाई हे मेरे भाइयां वर्गे मेरे प्यारे सतसंगी गुरसिखो मेरे पास आवो मिल हर हर कथा करहो ਮਿਲ ਕਰਕੇ ਪਰਮਾਤਮਾ ਦੀ ਕਥਾ ਕਰੋ, ਪਰਮਾਤਮਾ ਦੇ ਬਚਨ ਕਰੋ ਤੇ ਸੁਣੋ। ਗੁਰਬਾਣੀ ਦੇ ਅੰਦਰ ਆਪਾਂ ਹੋਰ ਵੀ ਬੇਅੰਤ ਸ਼ਬਦ ਪੜ੍ਹਦੇ ਹਾਂ। ਗੁਰੂ ਮਹਾਰਾਜ ਪਾਤਸ਼ਾਹ ਜੀ ਜਿਗਿਆਸੂ ਮੁਖ ਦੇ ਦੁਆਰਾ ਵੀ ਸਿੱਖ ਨੂੰ ਆਵਾਜ਼ਾਂ ਮਾਰਦੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਸੇਵਕ ਨੂੰ ਆਵਾਜ਼ ਦਿੰਦੇ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿ ਸਾਡੇ ਪਾਸ ਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਚਨ ਬਿਲਾਸ ਕੀਤੇ ਜਾਣ, ਸਰਵਣ ਕੀਤੇ ਜਾਣ। ਆਓ ਜੀ ਤੂੰ ਆਓ ਹਮਾਰੈ ਹਰ ਜਸ ਸ੍ਰਵਣ ਸੁਣਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ। ਹੇ ਪਿਆਰੇ ਗੁਰਸਿੱਖ, ਆਵਣਾ ਕਰ ਤੇ ਪ੍ਰਭੂ ਦੀ ਬਾਣੀ ਦਾ ਕੀਰਤਨ ਸੁਣਾਵਣਾ ਕਰ। ਤੇਰੇ ਆਵਣ ਦੇ ਨਾਲ ਸਤਸੰਗਤ ਬਣੇਗੀ, ਸਤਸੰਗਤ ਦੀ ਦਾਤ ਕੀਰਤਨ ਤੇ ਕਥਾ ਸਰਵਣ ਕਰਨ ਨੂੰ ਮਿਲੇਗੀ। ਤੇਰੇ ਨਾਲ ਮਿਲ ਜੁਲ ਕਰਕੇ ਹਰ ਜਸ ਤੁਮ ਸੰਗ ਗਾਵਣਾ, ਰੱਬ ਦਾ ਜਸ, ਰੱਬ ਦੀ ਸਿਫਤ ਤੇ ਸਲਾਹ ਗਾਈ ਜਾਵੇਗੀ। ਇਸ ਦਾ ਭਾਵ ਹੈ ਕਿ ਗੁਰੂ ਮਹਾਰਾਜ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਆਪਣੇ ਪਾਸ ਆਵਾਜ਼ ਮਾਰਦੇ ਨੇ ਤੇ ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਉੱਥੇ ਵੀ ਪਾਤਸ਼ਾਹ ਸਿੱਖ ਨੂੰ ਆਪਣੇ ਪਾਸ ਬੁਲਾਉਂਦੇ ਨੇ ਕਿ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਆਵਹੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ। ਹਰ ਅਕਾਲ ਪੁਰਖ ਦਾ ਨਾਮ ਹੈ ਜੋ ਹਰ ਜਗ੍ਹਾ ਤੇ ਰਹਿੰਦਾ ਹੈ। ਹਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਜੋ ਖੁਦ ਹਰਿਆ ਭਰਿਆ ਹੈ ਅਤੇ ਜੋ ਉਸਨੂੰ ਹਿਰਦੇ ਵਿੱਚ ਉਸਦੀ ਯਾਦ ਨੂੰ ਵਸਾਉਂਦਾ ਹੈ, ਉਸਦੇ ਹਿਰਦੇ ਨੂੰ ਵੀ ਪਰਮਾਤਮਾ ਹਰਿਆ ਭਰਿਆ ਕਰ ਦਿੰਦਾ ਹੈ। ਐਸਾ ਜੋ ਹਰ ਹਰ ਪਰਮਾਤਮਾ ਹੈ, ਗੁਰੂ ਸਾਹਿਬ ਫਰਮਾਉਂਦੇ ਨੇ ਉਸ ਹਰ ਹਰ ਦੀ ਕਥਾ ਕਰੋ, ਅਕਾਲ ਪੁਰਖ ਪਰਮੇਸ਼ਰ ਦੀ ਕਥਾ ਕਰੋ। ਕਥਾ ਦੇ ਬਾਰੇ ਗੁਰੂ ਮਹਾਰਾਜ ਬਾਣੀ ਵਿੱਚ ਇੱਕ ਮੁੱਢਲਾ ਬਚਨ ਦੱਸਦੇ ਹੈ ਕਿ ਅਸਲ ਵਿੱਚ ਰੱਬ ਦੀ ਕਥਾ ਸਾਨੂੰ ਪਹਿਲਾਂ ਸਾਡੇ ਸਤਿਗੁਰਾਂ ਨੇ ਹੀ ਸੁਣਾਈ ਹੈ, ਕਿਉਂਕਿ ਕਿਸੇ ਦੀ ਜੋ ਕਥਾ ਹੈ, ਕਿਸੇ ਦੇ ਬਾਰੇ ਕੁਝ ਦੱਸਣਾ, ਉਹੀ ਦੱਸੇਗਾ ਜੋ ਆਪ ਪਹਿਲਾਂ ਉਹਨੂੰ ਦੇਖਦਾ ਹੈ, ਵਾਚਦਾ ਹੈ ਔਰ ਉਹਦੇ ਤੱਕ ਉਸਦੀ ਰਸਾਈ ਹੈ, ਪਹੁੰਚ ਹੈ। ਸਭ ਤੋਂ ਪਹਿਲਾਂ ਕਥਾ ਤਾਂ ਸਤਿਗੁਰਾਂ ਨੇ ਹੀ ਪਰਮੇਸ਼ਰ ਦੀ ਕਥਾ ਸੁਣਾਈ ਹੈ। ਆਪਾਂ ਬਾਣੀ ਵਿੱਚ ਸੁਣਦੇ ਹਾਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਪਰਮਾਤਮਾ ਦੀਆਂ ਕਥਾ ਕਹਾਣੀਆਂ ਸਾਨੂੰ ਸਾਡੇ ਸਤਿਗੁਰਾਂ ਨੇ ਸੁਣਾਈਆਂ ਨੇ, ਸਤਿਗੁਰਾਂ ਤੋਂ ਸੁਣ ਕੇ ਗੁਰਸਿੱਖ ਆਪਸ ਵਿੱਚ ਇੱਕ ਦੂਸਰੇ ਨੂੰ ਅਤੇ ਸੰਗਤਾਂ ਨੂੰ ਸੁਣਾਉਂਦੇ ਨੇ, ਪਰ ਪਰਮਾਤਮਾ ਦੀ ਬਾਤ ਸਤਿਗੁਰੂ ਪਾਤਸ਼ਾਹ ਹੀ ਸੁਣਾ ਸਕਦੇ ਨੇ। ਇਸ ਲਈ ਬਲਿਹਾਰੀ ਗੁਰ ਆਪਣੇ, ਐਸੇ ਗੁਰੂ ਤੋਂ ਬਲਿਹਾਰ ਜਾਈਏ, ਵਾਰਨੇ ਜਾਈਏ ਜਿਸਨੇ ਪਰਮਾਤਮਾ ਦੀ ਜਾਣਕਾਰੀ ਜਗਤ ਦੇ ਜੀਵਾਂ ਨੂੰ ਦਿੱਤੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਆਪਾਂ ਜਦ ਸੁਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਸ ਦੇ ਵਿੱਚ ਅਖੀਰਲੇ ਸ਼ਬਦ ਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਇਹੋ ਸੰਸਾਰ ਵਿਕਾਰ ਸਹਿਸੇ ਮਹਿ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਜੋ ਹੈ ਇਹ ਤੇ ਸਹਿਸੇ ਦੇ ਵਿੱਚ ਹੀ ਰਹਿ ਰਿਹਾ, ਚਿੰਤਾ ਦੇ ਵਿੱਚ ਰਹਿ ਰਿਹਾ, ਝੂਰੇ ਦੇ ਵਿੱਚ ਰਹਿ ਰਿਹਾ। ਸਾਰਾ ਸੰਸਾਰ ਕਿਸੇ ਨੂੰ ਪੁੱਛ ਕੇ ਦੇਖ ਲਈਏ ਉਹ ਚਿੰਤਾ ਦੇ ਨਾਲ ਇਨਸਾਨ, ਫਿਰ ਗੁਰੂ ਨੇ ਮੋਹਰ ਵੀ ਲਾ ਦਿੱਤੀ, ਚਿੰਤਤ ਹੀ ਦੀਸੈ ਸਭ ਕੋਏ। ਪਾਤਸ਼ਾਹ ਕਹਿੰਦੇ ਕਿਸੇ ਨੂੰ ਵੀ ਦੇਖੋ ਉਹ ਚਿੰਤਾ ਦੇ ਵਿੱਚ ਗ੍ਰਸਿਆ ਹੀ ਦਿਸ ਰਿਹਾ ਹੈ। ਮਹਾਰਾਜ ਕਿਸੇ ਦਾ ਛੁਟਕਾਰਾ ਵੀ ਹੋ ਸਕਦਾ ਹੈ? ਪਾਤਸ਼ਾਹ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ, ਚਿੱਤ ਹੈ ਏਕ ਤਹੀ ਸੁਖ ਹੋਏ। ਜਿਹੜਾ ਇੱਕ ਨੂੰ ਚੇਤੇ ਕਰਨਾ ਸ਼ੁਰੂ ਕਰ ਦੇਵੇਗਾ ਉਸਦੀ ਚਿੰਤਾ ਲੱਥੇਗੀ, ਉਸਨੂੰ ਸੁਖ ਪ੍ਰਾਪਤ ਹੋਵੇਗਾ। ਹੁਣ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿਸਹੇ ਜਗਾਏ ਪਿਆਵੈ ਹਰ ਰਸ ਅਕਥ ਕਥਾ ਤਿੰਨ ਜਾਨੀ। ਕਥਾ ਦੇ ਬਾਰੇ ਬਚਨ ਗੁਰਾਂ ਨੇ ਅੱਜ ਫਰਮਾਇਆ ਤੇ ਪਾਤਸ਼ਾਹ ਨੇ ਉੱਥੇ ਬਚਨ ਦੱਸਿਆ ਕਿ ਇਹੋ ਸੰਸਾਰ ਵਿਕਾਰ ਸਹਿਸੇ ਮਹਿ ਤਰਿਓ ਬ੍ਰਹਮ ਗਿਆਨੀ। ਤਰੇਗਾ ਜਿਹੜਾ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰ ਲਵੇਗਾ, ਆਤਮਕ ਅਵਸਥਾ ਉੱਚੀ ਬਣਾ ਲਵੇਗਾ, ਪਰ ਪਾਤਸ਼ਾਹ ਕਹਿੰਦੇ ਇਹ ਦਾਤ ਸਤਿਗੁਰੂ ਪਾਸੋਂ ਮਿਲੇਗੀ, ਜਿਸ ਇਹ ਜਗਾਏ, ਜਿਸ ਸੁੱਤੇ ਹੋਏ ਇਨਸਾਨ ਨੂੰ ਗੁਰੂ ਜੀ ਹਲੂਣਾ ਦੇ ਕੇ ਜਗਾ ਦੇਣ, ਜਿਸ ਦੀਆਂ ਮਨ ਦੀਆਂ ਤਰੰਗਾਂ ਜੋ ਹਨ ਉਹ ਅਗਿਆਨ ਦੀ ਨੀਂਦ ਕਾਲੀ ਬੋਲੀ ਰਾਤ ਵਿੱਚ ਸੁੱਤੀਆਂ ਹੋਈਆਂ ਮਨ ਦੀਆਂ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਜਗਾ ਦੇਵੇ। ਤਾਂ ਪਾਤਸ਼ਾਹ ਫਰਮਾਉਂਦੇ ਨੇ ਜਿਸ ਇਹ ਜਗਾਏ ਪਿਆਵੇ ਇਹੋ ਰਸ, ਉਸ ਨੂੰ ਜਗਾ ਕੇ ਗੁਰੂ ਮਹਾਰਾਜ ਜੀ ਨਾਮ ਦਾ ਰਸ ਪਿਆਲ ਦੇਣ। ਅਕਥ ਕਥਾ ਤਿੰਨ ਜਾਨੀ, ਇਹ ਅਕਥ ਕਥਾ ਹੈ ਜੋ ਕਥਨ ਤੋਂ ਰਹਿਤ ਪ੍ਰਮਾਤਮਾ ਦੀ ਕਥਾ ਹੈ, ਇਸ ਨੂੰ ਉਹ ਹੀ ਇਨਸਾਨ ਜੋ ਹੈ ਉਹ ਜਾਣ ਸਕਦਾ ਹੈ। ਉਸਤਤ ਮਨ ਮਹਿ ਕਰਨ ਰੰਕਾਰ, ਕਰਮਨ ਮੇਰੇ ਸਦ ਵਿਵਹਾਰ। ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਹਰੇ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਨੂੰ ਵਿਚਾਰਿਆ ਜਾਏ, ਸੁਣਿਆ ਜਾਏ, ਤਾਂ ਗੁਰੂ ਪਾਤਸ਼ਾਹ ਆਵਾਜ਼ ਮਾਰ ਕੇ ਕਹਿ ਰਹੇ ਕਿ ਆਵਹੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ। ਅਗਲੀ ਪੰਕਤੀ ਸਤਿਗੁਰੂ ਜੀ ਬਖਸ਼ਦੇ ਨੇ, ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸਬਦ ਤਰਹੋ। ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਇਸ ਕਲਯੁਗ ਦੇ ਸਮੇਂ ਦੇ ਵਿੱਚ ਅਗਰ ਕਿਸੇ ਨੇ ਭਵਜਲ ਸਮੁੰਦਰ ਤੋਂ ਪਾਰ ਲੱਗਣਾ, ਤਾਂ ਪਾਤਸ਼ਾਹ ਫਰਮਾਉਂਦੇ ਨੇ ਹਰਿਆਂ ਭਰਿਆਂ ਕਰ ਦੇਣ ਵਾਲਾ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਹੀ ਬੋਹਿਤ ਹੈ। ਉਹੀ ਹੈ ਜਹਾਜ਼, ਜਿਹੜਾ ਇਸ ਜਹਾਜ਼ ਦਾ ਆਸਰਾ ਤੱਕ ਲਏਗਾ, ਜਿਹੜਾ ਇਸ ਨਾਮ ਰੂਪ ਜਹਾਜ਼ 'ਤੇ ਚੜ੍ਹ ਜਾਏਗਾ, ਉਹੀ ਇਸ ਸੰਸਾਰ ਤੋਂ ਪਾਰ ਹੋ ਜਾਏਗਾ। ਪਾਤਸ਼ਾਹ ਨੇ ਬੜਾ ਸੁੰਦਰ ਫਰਮਾਇਆ ਹੋਇਆ ਕਿ ਗੁਰ ਕਾ ਬਚਨ ਬਸੈ ਜੀਏ ਨਾਲੇ, ਗੁਰੂ ਸਾਹਿਬ ਦਾ ਜੋ ਸ਼ਬਦ ਹੈ ਉਹੀ ਗੁਰੂ ਪਾਤਸ਼ਾਹ ਜੀ ਦਾ ਬਚਨ ਹੈ। ਅਗਰ ਕਿਸੇ ਨੇ ਬਚਨ ਕਮਾ ਲਿਆ ਤਾਂ ਸ਼ਬਦ ਕਮਾਇਆ ਗਿਆ, ਅਗਰ ਕਿਸੇ ਨੇ ਸ਼ਬਦ ਕਮਾ ਲਿਆ ਤਾਂ ਗੁਰੂ ਦਾ ਬਚਨ ਕਮਾਇਆ ਗਿਆ। ਪਾਤਸ਼ਾਹ ਕਹਿੰਦੇ ਜਿਸ ਨੇ ਕਮਾ ਲਿਆ ਉਸ ਦੇ ਨਾਲ ਉਹ ਹਮੇਸ਼ਾ ਇਉਂ ਰੱਖ ਹੀ ਰੱਖਦਾ, ਨਾ ਉਸਨੂੰ ਕੋਈ ਜਲ ਡੋਬ ਸਕਦਾ, ਨਾ ਉਸਨੂੰ ਚੋਰ ਚੁਰਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ। ਨਿਰਧਨ ਕਉ ਧਨ, ਜਿਸ ਤਰ੍ਹਾਂ ਕੰਗਾਲ ਪੁਰਸ਼ ਨੂੰ ਕੋਈ ਧਨ ਦੀ ਥੈਲੀ ਮਿਲ ਜਾਏ, ਜਿਸਨੇ ਗੁਰੂ ਦੇ ਬਚਨ ਨੂੰ ਕਮਾ ਲੈਣਾ, ਸ਼ਬਦ ਨੂੰ ਕਮਾ ਲੈਣਾ, ਉਸਨੂੰ ਉਸ ਤੋਂ ਵੱਧ ਪ੍ਰਸੰਨਤਾ ਮਿਲੇਗੀ। ਜਿਸ ਤਰ੍ਹਾਂ ਕਿਸੇ ਨਿਰਧਨ ਕਉ ਧਨ, ਕੰਗਾਲ ਨੂੰ ਧਨ ਮਿਲ ਜਾਏ, ਜਿਸ ਤਰ੍ਹਾਂ ਅੰਧਲੇ ਕਉ ਟੇਕ, ਜਿਸ ਤਰ੍ਹਾਂ ਅੰਧੇ ਮਨੁੱਖ ਨੂੰ ਸਫ਼ਰ ਕਰਨ ਦੇ ਲਈ ਕੋਈ ਟੇਕ ਮਿਲ ਜਾਏ, ਕੋਈ ਆਸਰਾ ਮਿਲ ਜਾਏ ਅਗਾਂਹ ਜਾਣ ਵਾਸਤੇ, ਇਵੇਂ ਇਹ ਸੰਸਾਰ ਵਿੱਚ ਵਿਚਰਦਾ ਹੋਇਆ ਜੀਵ ਅੰਧਿਆਂ ਦੀ ਤਰ੍ਹਾਂ ਵਿਚਰ ਰਿਹਾ ਹੈ, ਜਿਸ ਨੂੰ ਗੁਰੂ ਦਾ ਸ਼ਬਦ ਕਮਾਉਣ ਦਾ ਬਲ ਮਿਲ ਜਾਏ, ਗੁਰੂ ਸਾਹਿਬ ਜੀ ਦੇ ਬਚਨ ਨੂੰ ਜੋ ਕਮਾ ਲਵੇ, ਮੰਨ ਲਓ ਅੰਧਲੇ ਨੂੰ ਟੇਕ ਮਿਲ ਗਿਆ, ਅੰਧਲੇ ਕੌ ਟੇਕ। ਤੀਸਰਾ ਪ੍ਰਮਾਣ ਪਾਤਸ਼ਾਹ ਬਖਸ਼ਦੇ ਨੇ ਕਿ ਮਾਤ ਦੁੱਧ ਜੈਸੇ ਬਾਲੇ, ਬਾਲੇ ਬਾਲਕ ਨੂੰ ਜਿਸ ਤਰ੍ਹਾਂ ਮਾਂ ਦੁੱਧ ਪਿਆਲ ਦੇਵੇ ਤੇ ਉਸਦੀ ਭੁੱਖ ਦੂਰ ਹੋ ਕੇ ਉਸਨੂੰ ਸੋ ਖੁਸ਼ੀ ਮਿਲ ਜਾਂਦੀ, ਆਨੰਦ ਮਿਲ ਜਾਂਦਾ, ਇਵੇਂ ਹੀ ਇਹ ਬਾਲਕ ਰੂਪ ਮਨੁੱਖ ਜਦ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਨੂੰ ਕਮਾ ਲੈਂਦਾ ਹੈ, ਸ਼ਬਦ ਨੂੰ ਬਚਨ ਨੂੰ ਵਿਚਾਰ ਲੈਂਦਾ ਹੈ, ਕਮਾ ਲੈਂਦਾ ਹੈ, ਪਾਤਸ਼ਾਹ ਫਰਮਾਉਂਦੇ ਮੰਨ ਲਓ ਬੱਚੇ ਨੂੰ ਖੁਰਾਕ ਮਿਲ ਜਾਣ ਤੋਂ ਵੱਧ ਖੁਸ਼ੀ ਇਸ ਇਨਸਾਨ ਨੂੰ ਹੋ ਜਾਂਦੀ ਹੈ। ਨਿਰਧਨ ਕਉ ਧਨ, ਅੰਧਲੇ ਕਉ ਟਿਕ, ਮਾਤ ਦੁੱਧ ਜੈਸੇ ਬਾਲੇ, ਤੇ ਅਖੀਰ ਤੇ ਇੱਕ ਪ੍ਰਮਾਣ ਹੋਰ ਦਿੱਤਾ ਕਿ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਪਾਤਸ਼ਾਹ ਫਰਮਾਉਂਦੇ ਨੇ ਇਹ ਜੋ ਗੁਰੂ ਦਾ ਸ਼ਬਦ ਹੈ, ਇਹ ਮੰਨ ਲਓ ਇਹ ਇਸ ਭਵਜਲ ਸਮੁੰਦਰ ਦੇ ਵਿੱਚ ਬੋਹਿਥ ਖੜਾ ਕਰ ਦਿੱਤਾ ਹੈ ਪਰਮਾਤਮਾ ਨੇ। ਬੋਹਿਥ ਦਾ ਅਰਥ ਹੈ ਜਹਾਜ਼, ਜਹਾਜ਼ ਖੜਾ ਕਰ ਦਿੱਤਾ ਹੈ। ਕਰੀ ਕਿਰਪਾ ਕਿਰਪਾਲੇ, ਕਿਰਪਾ ਦੇ ਘਰ ਪਰਮਾਤਮਾ ਨੇ ਇਹ ਮਹਾਨ ਕਿਰਪਾ ਜਗਤ ਦੇ ਉੱਪਰ ਕਰ ਦਿੱਤੀ ਹੈ ਕਿ ਨਾਮ ਦਾ ਜਹਾਜ਼ ਖੜਾ ਕਰ ਦਿੱਤਾ ਹੈ। ਜੋ ਜੋ ਪ੍ਰਾਣੀ ਵੀ ਇਸ ਜਹਾਜ਼ ਦਾ ਆਸਰਾ ਲਵੇਗਾ ਉਹ ਪਾਰ ਹੋ ਜਾਵੇਗਾ ਇਸ ਕਲਯੁਗ ਦੇ ਸਮੇਂ ਦੇ ਅੰਦਰ। ਗੁਰੂ ਦੇ ਸ਼ਬਦ ਨੂੰ ਕਮਾ ਕੇ ਹੀ ਤਰਿਆ ਜਾ ਸਕਦਾ ਹੈ। ਮੇਰੇ ਮਨ ਹਰ ਗੁਣ ਹਰ ਉਚਰਹੋ। ਸਤਿਗੁਰੂ ਮਹਾਰਾਜ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਨ ਨੂੰ ਸੰਬੋਧਨ ਕਰਕੇ ਜਗਤ ਦੇ ਜੀਵਾਂ ਨੂੰ ਸਮਝਾ ਰਹੇ ਨੇ। ਮੇਰੇ ਮਨ, ਹੇ ਮੇਰਿਆ ਮਨਾ, ਹਰ ਗੁਣ ਹਰ ਉਚਰ ਹੋ। ਪਰਮਾਤਮਾ ਦੇ ਗੁਣਾਂ ਨੂੰ ਹਮੇਸ਼ਾ ਹੀ ਹਰ ਵੇਲੇ ਹੀ ਉਚਾਰਦਾ ਰਹਿ, ਜਪਦਾ ਰਹਿ। ਜਦ ਵੀ ਸਤਿਗੁਰੂ ਮਹਾਰਾਜ ਉਪਦੇਸ਼ ਸਾਨੂੰ ਦਿੰਦੇ ਹੈ, ਆਪਣੇ ਮਨ ਨੂੰ ਸੰਬੋਧਨ ਕਰ ਦਿੰਦੇ ਹੈ, ਸਿੱਖਿਆ ਜਗਿਆਸੂ ਔਰ ਜਗਤ ਦੇ ਜੀਵਾਂ ਨੂੰ ਦੇ ਰਹੇ। ਮੇਰੇ ਮਨ, ਹਰ ਗੁਣ ਹਰ ਉਚਰ ਹੋ, ਹਮੇਸ਼ਾ ਹਰ ਵੇਲੇ ਅਕਾਲ ਪੁਰਖ ਦੇ ਗੁਣਾਂ ਨੂੰ ਉਚਾਰਨਾ ਕਰ। ਜਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹੈ, ਤਿਲੰਗ ਮਹੱਲਾ ਨਾਵਾਂ, ਤਿਲੰਗ ਰਾਗ ਵਿੱਚ ਨੌਵੇਂ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਜਸ ਰੇ ਮਨਾ ਗਾਏ ਲੇ, ਜੋ ਸੰਗੀ ਹੈ ਤੇਰੋ। ਹੇ ਮਨਾ, ਸੰਬੋਧਨ ਉਹ ਵੀ ਮਨ ਨੂੰ ਹੀ ਕਰਕੇ ਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਹੈ ਅਤੇ ਫਰਮਾਉਂਦੇ ਨੇ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਸਲ ਵਿੱਚ ਤੇਰਾ ਸਾਥੀ ਪਰਮਾਤਮਾ ਦਾ ਨਾਮ ਹੈ, ਉਸ ਨੂੰ ਤੂੰ ਗਾ ਲੈਣਾ ਕਰ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਅਵਸਰ ਦਾ ਅਰਥ ਹੁੰਦਾ ਸਮਾਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਤੇਰਾ ਸਮਾਂ ਬੀਤਦਾ ਜਾ ਰਿਹਾ ਹੈ, ਵਕਤ ਲੰਘਦਾ ਜਾ ਰਿਹਾ ਹੈ, ਤੂੰ ਹਾਲੇ ਵੀ ਮੇਰਾ ਕਹਿਆ ਹੁਕਮ ਮੰਨ ਲੈਣਾ ਕਰ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਫਿਰ ਨਾਵੇਂ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਸੰਪਤ ਰੱਥ ਧਨ ਰਾਜ ਸਿਉਂ ਅਤ ਨੇਹੋ ਲਗਾਇਓ। ਐ ਜੀਵ, ਤੂੰ ਸੰਪਤ ਪ੍ਰੋਪਰਟੀ ਦੇ ਨਾਲ, ਰੱਥ ਆਪਣੇ ਸਾਧਨਾਂ ਦੇ ਆਉਣ ਜਾਣ ਦਿਆਂ ਕੀਮਤੀ ਸਾਧਨਾਂ ਦੇ ਨਾਲ, ਧਨ ਅਤੇ ਕਰੰਸੀ ਰੂਪ ਧਨ ਦੇ ਨਾਲ, ਅਤ ਨੇਹੋ ਲਗਾਇਓ, ਬਹੁਤ ਪ੍ਰੇਮ ਲਗਾਇਆ ਹੋਇਆ ਹੈ ਇਹਨਾਂ ਚੀਜ਼ਾਂ ਵਿੱਚ, ਤੇਰੀ ਬਹੁਤ ਬਿਰਤੀ ਜੁੜੀ ਹੋਈ ਹੈ। ਸੰਪਤ ਰੱਥ ਧਨ ਰਾਜ ਸਿਉਂ ਅਤ ਨੇਹੋ ਲਗਾਇਓ, ਕਾਲ ਫਾਸ ਜਬ ਗੱਲ ਪਰੀ, ਸਭ ਭਇਓ ਪਰਾਇਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਕਾਲ, ਕਾਲ ਨੂੰ ਚਾਹੇ ਮੌਤ ਮੰਨ ਲਈਏ, ਕਾਲ ਨੂੰ ਚਾਹੇ ਸਮਾਂ ਮੰਨ ਲਈਏ, ਸਮੇਂ ਦੀ ਫਾਂਸੀ ਇਹ ਵੀ ਮੌਤ ਦੀ ਫਾਂਸੀ ਹੀ ਹੋਇਆ ਕਰਦੀ ਹੈ। ਜਦ ਸਮਾਂ ਬੀਤ ਜਾਂਦਾ ਹੈ, ਤੋ ਪਾਤਸ਼ਾਹ ਫਰਮਾਉਂਦੇ ਨੇ, ਕਾਲ ਫਾਸ, ਸਮੇਂ ਦੀ ਫਾਂਸੀ, ਮੌਤ ਦੀ ਫਾਂਸੀ ਜਦ ਤੇਰੇ ਗਲ ਵਿੱਚ ਪਈ, ਸਭ ਭਇਓ ਪਰਾਇਓ, ਇਹ ਜਿਸ ਸਭ ਕੁਛ ਦੇ ਵਾਸਤੇ ਤੂੰ ਜ਼ਿੰਦਗੀ ਲਗਾ ਰਿਹਾ ਹੈ, ਇਹ ਸਭ ਕੁਛ ਪਰਾਇਆ ਹੋ ਜਾਣਾ ਹੈ, ਤੇਰਾ ਨਹੀਂ ਰਹਿਣਾ। ਫਿਰ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਜਾਣ ਬੂਝ ਕੈ ਬਾਵਰੇ, ਤੈ ਕਾਜ ਬਿਗਾਰਿਓ। ਨਾਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਜਾਣ ਬੂਝ ਕੈ, ਜਾਣ ਬੂਝ ਦਾ ਅਰਥ ਹੁੰਦਾ ਜਾਣਦਿਆਂ ਵੀ ਅਤੇ ਬੁੱਝਦਿਆਂ ਵੀ, ਸਮਝਦਿਆਂ ਹੋਇਆਂ ਵੀ, ਪਤਾ ਹੋਣ ਦੇ ਬਾਵਜੂਦ ਵੀ। ਜਿਸ ਤਰ੍ਹਾਂ ਧੰਨ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਮਨ ਜਾਣੈ ਸਭ ਬਾਤ, ਇਹ ਮਨ ਜਿਹੜਾ ਸਾਰੀਆਂ ਬਾਤਾਂ ਨੂੰ ਜਾਣਦਾ ਹੈ। ਜਿਸ ਤਰ੍ਹਾਂ ਦੇਖੋ, ਜਿਹੜਾ ਤਾਂ ਸਤਸੰਗੀ ਪਿਆਰਾ ਹੈ, ਉਹ ਤਾਂ ਇਹ ਮੰਨਦਾ ਕਿ ਪ੍ਰਚਾਰ ਬੜਾ ਹੋ ਰਿਹਾ ਗੁਰਸਿੱਖੀ ਦਾ, ਬੜੀ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਹੈ, ਸਤਿਗੁਰਾਂ ਦੀ ਬਾਣੀ ਬਾਣੀ ਦਾ ਬੜਾ ਪ੍ਰਚਾਰ ਹੋ ਰਿਹਾ। ਤੋ ਜਿਹੜੇ ਜਾਣ ਬੁੱਝ ਕੇ ਸਤਿਗੁਰਾਂ ਦੇ ਸਿਧਾਂਤ ਨੂੰ ਨਹੀਂ ਮੰਨਦੇ, ਉਹਨਾਂ ਕੋਲ ਇੱਕ ਬੜਾ ਸੋਹਣਾ ਬਹਾਨਾ ਉਹਨਾਂ ਨੂੰ ਮਿਲਿਆ ਹੋਇਆ, ਕਹਿੰਦੇ ਕਿ ਪ੍ਰਚਾਰ ਨਹੀਂ ਨਾ ਹੈਗਾ। ਅਸਲ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਔਰ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਨਾ ਕਰਦੀ, ਇੱਕ ਬੜਾ ਸੌਖਾ ਜਿਹਾ ਉਹਨਾਂ ਨੇ ਇੱਕ ਇਹ ਬਹਾਨਾ ਲੱਭਿਆ ਹੋਇਆ। ਤੋ ਪ੍ਰਚਾਰ ਦੀ ਲੋੜ ਕੀ ਰਹਿ ਜਾਂਦੀ, ਜਸ ਜਿਹਨੂੰ ਇੰਨਾ ਪਤਾ ਲੱਗ ਗਿਆ ਕਿ ਪ੍ਰਚਾਰ ਹੋਣਾ ਚਾਹੀਦਾ ਪੰਥ ਦਾ, ਇਹਦਾ ਮਤਲਬ ਹੈ ਪ੍ਰਚਾਰ ਦੀਆਂ ਜਿਹੜੀਆਂ ਮੁੱਖ ਗੱਲਾਂ ਉਹਨਾਂ ਵੀ ਸਾਰੀਆਂ ਦਾ ਹੀ ਉਹਨੂੰ ਪਤਾ ਹੈ, ਭਾਈ ਨਸ਼ੇ ਨਹੀਂ ਪੀਣੇ ਚਾਹੀਦੇ, ਸਤਿਗੁਰੂ ਸਾਹਿਬ ਜੀ ਦੇ ਪੰਜ ਕਕਾਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਕਿਰਤ ਵਿਰਤ ਧਰਮ ਦੀ ਕਰਕੇ ਖਾਣੀ ਚਾਹੀਦੀ ਹੈ, ਇਹ ਮੋਟੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਹੈ। ਪਰ ਕਬੀਰ ਸਾਹਿਬ ਨੇ ਜੋ ਫਰਮਾਇਆ ਹੈ ਕਿ ਮਨ ਜਾਣੈ ਸਭ ਬਾਤ, ਇਹ ਮਨ ਜਿਹੜਾ ਹੈ ਅੰਦਰੋਂ ਇਹ ਗੱਲਾਂ ਜਾਣ ਰਿਹਾ ਹੁੰਦਾ ਹੈ, ਇਹਨਾਂ ਬਚਨਾਂ ਨੂੰ ਜਾਣ ਰਿਹਾ ਹੁੰਦਾ ਹੈ। ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ, ਜਾਣ ਬੁੱਝ ਕੇ ਇਹ ਗਲਤੀਆਂ ਕਰਦਾ ਹੈ। ਤਾਂ ਕਬੀਰ ਸਾਹਿਬ ਫਿਰ ਕਹਿੰਦੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਐ ਪਰੈ। ਕਬੀਰ ਸਾਹਿਬ ਕਹਿੰਦੇ, ਫਿਰ ਸਿਆਣਪ ਕਿੱਥੋਂ ਦੀ ਹੈ ਕਿ ਹੱਥ ਵਿੱਚ ਰੌਸ਼ਨੀ ਦਾ ਸਾਧਨ ਵੀ ਹੋਵੇ, ਦੀਵਾ ਹੋਵੇ, ਲਾਲਟਿਨ ਹੋਵੇ, ਹੱਥ ਵਿੱਚ ਰੌਸ਼ਨੀ ਦਾ ਸਾਧਨ ਵੀ ਹੋਵੇ ਤੇ ਕੜੰਮ ਕਰਕੇ ਖੂਹ ਦੇ ਵਿੱਚ ਡਿੱਗ ਪਵੇ। ਉਹ ਕਹਿੰਦੇ ਨੇ, ਫਿਰ ਕਾਹੇ ਕੀ ਕੁਸਲਾਤ, ਇਹ ਫਿਰ ਕਿਧਰ ਦੀ ਸਿਆਣਪ ਹੈ ਕਿ ਰੌਸ਼ਨੀ ਦੇ ਹੁੰਦਿਆਂ ਹੋਇਆਂ ਵੀ ਖੂਹ ਦੇ ਵਿੱਚ ਡਿੱਗ ਪੈਣਾ ਹੈ। ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਇਵੇਂ ਹੀ ਫਰਮਾ ਰਹੇ ਨੇ ਕਿ ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ। ਜਾਣਦਿਆਂ ਹੋਇਆਂ ਬੁੱਝਦਿਆਂ ਹੋਇਆਂ ਵੀ ਵੀ ਇਹ ਪਾਪ ਹੈ ਤੇ ਇਹ ਸ੍ਰੇਸ਼ਟ ਕਰਮ ਹੈ, ਪਰ ਤੂੰ ਕੀ ਨਾਵੇਂ ਪਾਤਸ਼ਾਹ ਫਰਮਾਉਂਦੇ ਪਾਪ ਕਰਤ ਸੁਕਚਿਓ ਨਹੀਂ ਨਹ ਗਰਭ ਨਿਵਾਰਿਓ। ਦੋ ਕੰਮ ਤੂੰ ਕਰਦਾ ਰਿਹਾ, ਨਾ ਤਾਂ ਹੰਕਾਰ ਛੱਡਿਆ ਤੇ ਨਾ ਪਾਪ ਕਰਨ ਤੋਂ ਸੰਕੋਚ ਹੀ ਕੀਤਾ ਹੈ। ਇਹ ਤੂੰ ਗਲਤੀਆਂ ਜਾਣ ਬੁੱਝ ਕੇ ਕੀਤੀਆਂ ਨੇ, ਸਤਿਗੁਰੂ ਫਰਮਾਉਂਦੇ ਨੇ। ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹ ਗਰਭ ਨਿਵਾਰਿਓ। ਫਿਰ ਅਖੀਰ ਤੇ ਪਾਤਸ਼ਾਹ ਕਹਿੰਦੇ ਨੇ ਜਿਹ ਬਿਦ ਗੁਰ ਉਪਦੇਸਿਆ, ਹੇ ਇਨਸਾਨ ਜਿਹੜੀ ਵਿਧੀ ਜਿਹੜੇ ਫਾਰਮੂਲੇ ਜਿਹੜੇ ਪ੍ਰਮਾਣ ਦੇ ਕੇ ਜਿਹੜੀਆਂ ਉਕਤੀਆਂ ਤੇ ਜੁਗਤੀਆਂ ਸਤਿਗੁਰੂ ਨੇ ਵਰਤ ਕੇ ਤੈਨੂੰ ਉਪਦੇਸ਼ ਦਿੱਤਾ ਹੈ, ਜਰਾ ਗੌਰ ਨਾਲ ਸੁਣ ਲੈਣਾ ਕਰ। ਜਿਹ ਬਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ। ਨਾਨਕ ਸਾਹਿਬ ਜੀ ਦੇ ਨਾਵੇਂ ਸਰੂਪ, ਧੰਨ ਗੁਰੂ ਨਾਨਕ ਸਾਹਿਬ ਦੇ ਨਾਵੇਂ ਸਰੂਪ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਗਹੋ ਪ੍ਰਭ ਸਰਨਾਈ, ਗ੍ਰਹਿਣ ਕਰ ਲਵੋ ਪ੍ਰਭੂ ਦੀ ਸ਼ਰਨ। ਜਦ ਵੀ ਕੋਈ ਵਿਪਤਾ ਪੈਂਦੀ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹਦੀ ਸ਼ਰਨ ਗ੍ਰਹਿਣ ਕਰ ਲਈ ਜਾਵੇ। ਤਾਂ ਮੇਰੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਅੱਜ ਦੇ ਪਵਿੱਤਰ ਫੁਰਮਾਨ ਵਿੱਚ ਬਖਸ਼ਿਸ਼ ਕਰ ਰਹੇ ਨੇ, ਮੇਰੇ ਮਨ ਹਰ ਗੁਣ ਹਰ ਉਚਰ ਹੋ। ਅਕਾਲ ਪੁਰਖ ਦੇ ਗੁਣਾਂ ਨੂੰ ਹਰ ਵੇਲੇ ਹੀ ਉਚਾਰਨ ਕਰਦੇ ਰਹੋ। ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰ ਹੋ। ਮਸਤਕ ਲਿਖਤ ਲਿਖੇ ਗੁਣ ਗਾਏ, ਅਕਾਲ ਪੁਰਖ ਵਾਹਿਗੁਰੂ ਨੇ ਇਹ ਮਸਤਕ ਦੇ ਵਿੱਚ ਚੰਗੇ ਭਾਗ ਲਿਖੇ ਸੀ, ਜਿਸ ਕਰਕੇ ਸਾਧ ਸੰਗਤ ਦੀ ਨੇੜਤਾ ਪ੍ਰਾਪਤ ਹੋਈ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਤਨੇ ਤੇਰੇ ਭਾਗ ਪੂਰਬਲੇ ਕਰਮ ਪ੍ਰਭੂ ਨੇ ਰਹਿਮਤ ਕਰਕੇ ਸ੍ਰੇਸ਼ਟ ਲਿਖ ਦਿੱਤੇ ਹੈ, ਤੂੰ ਉਹਨਾਂ ਦਾ ਉਹਨਾਂ ਤੋਂ ਵੱਧ ਫਾਇਦਾ ਲੈਣ ਦੀ ਕੋਸ਼ਿਸ਼ ਕਰ। ਪ੍ਰਭੂ ਨੇ ਤੈਨੂੰ ਸਤਸੰਗਤ ਦੇ ਨੇੜੇ ਕਰ ਦਿੱਤਾ, ਤੂੰ ਗੁਰੂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ। ਗੁਰੂ ਨੇ ਤੈਨੂੰ ਆਪਣੇ ਨੇੜੇ ਕਰ ਲਿਆ, ਤੂੰ ਹੁਣ ਪ੍ਰਭੂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ। ਮਿਲ ਸੰਗਤ ਪਾਰ ਪਰ ਹੋ, ਮਿਲ ਕਰਕੇ ਸਾਧ ਸੰਗਤ ਦੇ ਵਿੱਚ ਇਸ ਭਵਲ ਸਮੁੰਦਰ ਤੋਂ ਪਾਰ ਹੋ ਜਾਣਾ ਕਰ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਨੇ, ਕਾਇਆ ਨਗਰ ਮਹਿ ਰਾਮ ਰਸ ਊਤਮ, ਕਿਉਂ ਪਾਈਐ ਉਪਦੇਸ਼ ਜਨ ਕਰਹੋ। ਕਾਇਆ ਇੱਕ ਨਗਰ ਹੈ, ਰਾਮ ਰਸ ਉੱਤਮ, ਇਸ ਦੇ ਵਿੱਚ ਉੱਤਮ ਪਰਮਾਤਮਾ ਦੇ ਨਾਮ ਦਾ ਰਸ ਹੈ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਰਸ ਹੈ। ਗੁਪਤ ਹੈ, ਜਿਸ ਦੇ ਬਾਰੇ ਬੇਅੰਤ ਥਾਵਾਂ ਤੇ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਨੌ ਨਿਧੀਆਂ ਬਖਸ਼ਿਸ਼ ਹੈ, ਪ੍ਰਭੂ ਪਰਮੇਸ਼ਰ ਦਾ ਨਾਮ, ਇਸ ਦਾ ਵਿਸਰਾਮ ਇਸ ਸਰੀਰ ਵਿੱਚ ਹੈ ਕਿਤੇ ਗੁਪਤ ਰੂਪ ਦੇ ਵਿੱਚ। ਉਸ ਨੂੰ ਲੱਭਣ ਦੇ ਲਈ ਉੱਪਰੋਂ ਸਿਮਰਨ ਕਰਨ ਦੀ ਲੋੜ ਹੈ, ਉਹ ਸਿਮਰਨ ਦੀ ਖਾਣ, ਉਹ ਸਿਮਰਨ ਦਾ ਖਜ਼ਾਨਾ ਜਦ ਲੱਭ ਪੈਂਦਾ ਫਿਰ ਸਿਮਰਨ ਅੰਦਰੋਂ ਬਾਹਰ ਨੂੰ ਉੱਛਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਬਾਹਰੋਂ ਸਿਮਰਨ ਇਤਨਾ ਭਰ ਦਿੱਤਾ ਜਾਂਦਾ ਹੈ, ਫਿਰ ਅੰਦਰੋਂ ਸਿਮਰਨ ਦਾ ਖਜ਼ਾਨਾ ਬਾਹਰ ਨੂੰ ਉਮੜਣਾ ਸ਼ੁਰੂ ਹੋ ਜਾਂਦਾ ਹੈ। ਪਾਤਸ਼ਾਹ ਇਸ ਪੰਕਤੀ ਦੇ ਵਿੱਚ ਇੱਕ ਸਵਾਲ ਆਪ ਪੁੱਛਦੇ ਹੋਏ ਫੁਰਮਾ ਰਹੇ ਨੇ, ਕਾਇਆ ਨਗਰ ਮਹਿ ਰਾਮ ਰਸ ਊਤਮ, ਕਿਉਂ ਪਾਈਐ ਉਪਦੇਸ਼ ਜਨ ਕਰਹੋ। ਪਾਤਸ਼ਾਹ ਕਹਿੰਦੇ ਉਸ ਦੀ ਭਾਲ ਕਰਨੀ ਚਾਹੀਦੀ ਹੈ ਤੇ ਉਪਦੇਸ਼ ਸੁਣ ਸੁਣ ਕੇ ਉਹ ਲੱਭਣਾ ਚਾਹੀਦਾ ਕਿ ਉਹ ਕਿਉਂ ਦਾ ਅਰਥ ਹੁੰਦਾ, ਕਿਵੇਂ ਉਹ ਕਿਵੇਂ ਖਜ਼ਾਨਾ ਲੱਭਿਆ ਜਾਏ, ਕਿਵੇਂ ਉਹ ਨਾਮ ਦੇ ਭੰਡਾਰ ਦੀ ਪ੍ਰਾਪਤੀ ਕੀਤੀ ਜਾਵੇ ਜੋ ਹਿਰਦੇ ਦੇ ਵਿੱਚ ਹੈ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਪਾਤਸ਼ਾਹ ਫਰਮਾਉਂਦੇ ਨੇ ਸਭ ਤੋਂ ਪਹਿਲੀ ਗੱਲ ਜ਼ਰੂਰੀ ਕਿ ਸਤਿਗੁਰ ਸੇਵ, ਸਤਿਗੁਰੂ ਜੀ ਦੀ ਸੇਵਾ ਕੀਤੀ ਜਾਏ, ਤਾਂ ਜੋ ਸਾਡੇ ਆਪਣੇ ਹੀ ਕਰਮਾਂ ਦੀ ਕਾਲਖ ਜੰਮੀ ਹੋਈ ਹੈ ਉਹ ਕਾਲਖ ਉਤਰ ਜਾਏ, ਤਾਂ ਅੱਗਿਓਂ ਰੋਸ਼ਨੀ ਪ੍ਰਾਪਤ ਹੋਵੇ, ਪਤਾ ਲੱਗੇ ਕਿ ਉਹ ਅੰਮ੍ਰਿਤ ਦਾ ਕੁੰਠ, ਉਹ ਨਾਮ ਦਾ ਖਜ਼ਾਨਾ, ਨਾਮ ਦਾ ਭੰਡਾਰਾ ਕਿੱਥੇ ਗੁਪਤ ਪਿਆ ਹੋਇਆ? ਪਾਤਸ਼ਾਹ ਕਹਿੰਦੇ ਇਹਦੇ ਲਈ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਤਿਗੁਰ ਸੇਵ, ਫਿਰ ਪਾਤਸ਼ਾਹ ਫਰਮਾਉਂਦੇ ਨੇ ਸਫਲ ਹਰ ਦਰਸ਼ਨ, ਫਿਰ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਲਈ ਜਿਹੜਾ ਇਨਸਾਨ ਸਫਲ ਹੋ ਜਾਵੇ, ਜਿਹੜਾ ਕਾਮਯਾਬ ਹੋ ਜਾਵੇ, ਪਾਤਸ਼ਾਹ ਜੀ ਫਰਮਾਉਂਦੇ ਜੇ ਇੱਕ ਵਾਰ ਵੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਦੀ ਝਲਕ ਪੈ ਜਾਵੇ ਤੇ ਉਹ ਨਾਮ ਦਾ ਖਜ਼ਾਨਾ ਉੱਪਰੋਂ ਜੀਭਾ ਦੇ ਜਪੇ ਹੋਏ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹ ਖਜ਼ਾਨਾ ਪ੍ਰਾਪਤ ਹੋ ਜਾਂਦਾ, ਉਹ ਲੱਭ ਜਾਂਦਾ ਹੈ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤ ਹੋ ਚਾਖ ਦਿਖੋ। ਹਰਿਆਂ ਭਰਿਆਂ ਕਰ ਦੇਣ ਵਾਲੇ ਪਰਮਾਤਮਾ ਦਾ ਨਾਮ ਅੰਮ੍ਰਿਤ, ਹਰ ਮਿੱਠਾ, ਮਿੱਠਾ ਹੈ ਜਿਸ ਨੂੰ ਇਸ ਦਾ ਰਸ ਆ ਜਾਂਦਾ ਹੈ। ਬਾਣੀ ਅੰਦਰ ਆਪਾਂ ਪੜ੍ਹਦੇ ਸੁਣਦੇ ਹਾਂ, ਹਰ ਬਿਨ ਕਛੂ ਨਾ ਲਾਗਈ, ਭਗਤਨ ਕਉ ਮਿੱਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਨਿਰਨਾ ਕਰਕੇ ਰੱਬ ਦੇ ਪਿਆਰਿਆਂ ਨੇ ਦੇਖ ਲਿਆ ਹੈ ਬਾਕੀ ਸਾਰੇ ਸਵਾਦ ਫਿੱਕੇ ਨੇ, ਪਰਮਾਤਮਾ ਦੇ ਨਾਮ ਦਾ ਰਸ ਅਤੀ ਮਿੱਠਾ ਹੈ। ਹਰ ਸੰਤ ਹੋ ਚਾਖ ਦਿਖ ਹੋ, ਰੱਬ ਦੇ ਪਿਆਰਿਓ, ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਚੱਖ ਕੇ ਤਾਂ ਦੇਖੋ, ਚਾਖ ਦਿਖ ਹੋ ਦਾ ਅਰਥ ਹੈ ਕਿਤੇ ਨਾਮ ਦਾ ਰਸ ਚੱਖ ਕੇ ਤਾਂ ਦੇਖੋ। ਰਾਜਾ ਭਰਥਰੀ ਗੋਰਖਨਾਥ ਦੇ ਚੇਲਿਆਂ ਦੇ ਪ੍ਰਭਾਵ ਹੇਠ ਗੋਰਖਨਾਥ ਦਾ ਚੇਲਾ ਬਣ ਗਿਆ। ਘਰ ਵਿੱਚੋਂ ਕੋਈ ਦਿਲ ਨੂੰ ਠੋਕਰ ਵੱਜੀ ਹੈ, ਰਾਜ ਭਾਗ ਛੱਡ ਕੇ ਬਾਹਰ ਨਿਕਲ ਗਿਆ ਕਿ ਭਗਤੀ ਕਰਕੇ ਜਨਮ ਸਫਲਾ ਕਰਾਂ, ਪਰ ਕੋਈ ਪੂਰਨ ਸੰਤ ਨਹੀਂ ਮਿਲਿਆ, ਕੋਈ ਪੂਰਨ ਸੱਚਾ ਸਤਿਗੁਰੂ ਨਹੀਂ ਮਿਲਿਆ। ਗੋਰਖਨਾਥ ਦੇ ਚੇਲਿਆਂ ਨੇ ਗਲੇ ਦੇ ਵਿੱਚ ਖਫਣੀ ਪਵਾ ਦਿੱਤੀ ਹੈ, ਮੋਢੇ ਤੇ ਦਾਨ ਮੰਗਣ ਵਾਸਤੇ ਝੋਲੀ ਪਵਾ ਦਿੱਤੀ ਹੈ, ਨਾਲ ਭਸਮ ਸਵਾਹ ਦਾ ਬਟੂਆ ਭਰ ਕੇ ਰੱਖਣ ਵਾਸਤੇ ਹੁਕਮ ਦੇ ਦਿੱਤਾ ਹੈ ਔਰ ਦੱਸ ਦਿੱਤਾ ਹੈ ਕਿ ਜਿਹੜਾ ਜੋਗੀ ਬਹੁਤ ਦੂਰ ਦੂਰ ਤੱਕ ਮੰਗ ਕੇ ਆਵੇ ਉਸ ਜੋਗੀ ਨੂੰ ਅਸੀਂ ਵੱਡਾ ਜੋਗੀ ਆਖਦੇ ਹਾਂ। ਨਵੇਂ ਖੰਡ ਕੀ ਪ੍ਰਿਥਮੀ ਮੰਗ ਹੈ ਸੋ ਜੋਗੀ ਜੱਗ ਸਾਰਾ। ਪਰ ਕੁਛ ਉਮਰ ਪਹਿਲਾਂ ਬਤੀਤ ਹੋ ਚੁੱਕੀ ਸੀ, ਕੁਛ ਹੁਣ ਯੋਗ ਮਤ ਨੂੰ ਧਾਰਨ ਕਰਨ ਤੋਂ ਬਾਅਦ ਬਹੁਤ ਸਾਲ ਲੰਘ ਗਏ, ਹੁਣ ਬੁਢਾਪਾ ਆ ਗਿਆ, ਦੁੱਧ ਚਿੱਟਾ ਦਾਹੜਾ ਹੋ ਗਿਆ, ਮੋਢੇ ਤੇ ਬਗਲੀ ਹੈ, ਗਲੇ ਦੇ ਵਿੱਚ ਖਫਣੀ ਹੈ, ਕੋਲ ਵਜਾਉਣ ਵਾਸਤੇ ਸਿੰਘੀ ਹੈ, ਭਸਮ ਦਾ ਬਟੂਆ ਹੈ, ਤਾਂ ਇਸ ਲਿਬਾਸ ਦੇ ਸਹਿਤ ਤੁਰਿਆ ਫਿਰ ਰਿਹਾ। ਪਰ ਜਦੋਂ ਕਿਤੇ ਬੈਠ ਕੇ ਵਿਚਾਰਦਾ ਹੈ ਕਿ ਦੁਨਿਆਵੀ ਸੁੱਖ ਵੀ ਛੱਡੇ ਤੇ ਸੋਚਿਆ ਸੀ ਕਿ ਆਤਮਕ ਰਸ ਮਿਲ ਜਾਏਗਾ, ਪਰ ਉਹ ਵੀ ਨਹੀਂ ਮਿਲਿਆ, ਜ਼ਿੰਦਗੀ ਕਾਮਯਾਬ ਨਹੀਂ ਹੋ ਸਕੀ, ਝੂਰਦਾ ਰਹਿੰਦਾ ਹੈ, ਆਖਰ ਸ਼ੁਭ ਸ੍ਰੇਸ਼ਟ ਕੋਈ ਕਰਮ ਪ੍ਰਫੁੱਲਤ ਹੋਇਆ, ਇਸ ਦਾ ਮਿਲਾਪ ਸਾਡੇ ਧੰਨ ਧੰਨ ਸਤਿਗੁਰੂ ਜਗਤ ਗੁਰੂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਹੋਇਆ। ਔਰ ਜਦ ਸਤਿਗੁਰਾਂ ਨੂੰ ਮਿਲਿਆ ਇਹਨੇ ਆਪਣਾ ਦੁਖਾਂਤ ਵਾਰਤਾਲਾਪ ਬੜੀ ਨਿਮਰਤਾ ਦੇ ਨਾਲ ਦੱਸਿਆ ਕਿ ਪਾਤਸ਼ਾਹ ਬੁੱਧ ਤਾਂ ਗੁਜ਼ਰ ਗਈਆਂ ਨੇ, ਯੋਗ ਮਤ ਦੀਆਂ ਯੁਗਤੀਆਂ ਤਾਂ ਮੈਂ ਸਿੱਖੀਆਂ ਨੇ, ਉਸ ਦੇ ਦੁਆਰਾ ਮੈਂ ਸਵਾਸ ਵੀ ਰੋਕ ਲੈਂਦਾ ਹਾਂ, ਉਮਰ ਵੀ ਲੰਬੀ ਕੀਤੀ ਹੋਈ ਹੈ, ਹੋਰ ਵੀ ਬੜੀਆਂ ਯੁਗਤੀਆਂ ਸਿੱਖੀਆਂ ਨੇ, ਪਰ ਜੋ ਆਤਮਕ ਰਸ ਸੀ ਉਹ ਮੈਨੂੰ ਪ੍ਰਾਪਤ ਨਹੀਂ ਹੋਇਆ, ਉਹ ਤਾਂ ਮੈਨੂੰ ਯੋਗੀਆਂ ਨੇ ਭੰਗ ਪੀਣੀ ਸਿਖਾਲ ਦਿੱਤੀ ਹੈ, ਇਸ ਤੋਂ ਇਲਾਵਾ ਮੈਨੂੰ ਸ਼ਰਾਬ ਪੀਣੀ ਵੀ ਸਿਖਾਲ ਦਿੱਤੀ ਹੈ, ਨਸ਼ੇ ਕਰਨੇ ਸਿਖਾਲ ਦਿੱਤੇ ਨੇ, ਪਰ ਮੈਨੂੰ ਆਤਮਕ ਰਸ ਨਹੀਂ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਸ ਦੇ ਉੱਤੇ ਬੜਾ ਤਰਸ ਕੀਤਾ, ਆਪਣੇ ਚਰਨੀ ਲਾਇਆ, ਮਹਾਰਾਜ ਪਾਤਸ਼ਾਹ ਜੀ ਨੇ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਜਦੋਂ ਸਿੱਖਿਆ ਦੇਣੀ ਸ਼ੁਰੂ ਕੀਤੀ ਤਾਂ ਇਸ ਭਰਥਰੀ ਨੇ ਸਤਿਗੁਰਾਂ ਨੂੰ ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਇਸ ਦੇ ਬਾਰੇ ਦੁਬਾਰਾ ਸਵਾਲ ਕਰ ਦਿੱਤਾ। ਕਹਿੰਦਾ ਮੈਨੂੰ ਤਾਂ ਮੇਰੇ ਯੋਗ ਮਤ ਵਾਲਿਆਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਤਾੜੀ ਸੌਖੀ ਲੱਗਦੀ ਹੈ, ਸਮਾਧੀ ਸੌਖੀ ਲੱਗਦੀ ਹੈ। ਮੇਰੇ ਪਾਤਸ਼ਾਹ ਜੀ ਨੇ ਕਿਹਾ ਇਹ ਜਿਸ ਤਰ੍ਹਾਂ ਦੀ ਖੁਰਾਕ ਖਾ ਕੇ ਸਮਾਧੀ ਲਾਉਣ ਦਾ ਯਤਨ ਕਰੇਗਾ ਸਮਾਧੀ ਵੀ ਉਸ ਤਰ੍ਹਾਂ ਦੀ ਹੀ ਲੱਗੇਗੀ। ਪਾਤਸ਼ਾਹ ਨੇ ਕਿਹਾ ਇਹ ਹੋਵੇ ਉਹ ਨਸ਼ਾ ਜਿਸ ਦਾ ਨਾਮ ਹੈ ਸ਼ਰਾਬ, ਸ਼ਰਾਰਤ ਦਾ ਪਾਣੀ, ਤੇ ਫਿਰ ਸਮਾਧੀ ਕਿਵੇਂ ਸ਼ਾਂਤੀ ਵਾਲੀ ਲੱਗ ਸਕਦੀ ਹੈ, ਸਮਾਧੀ ਵਿੱਚ ਵੀ ਸ਼ਰਾਰਤਾਂ ਹੀ ਸੁੱਜਣਗੀਆਂ। ਪਾਤਸ਼ਾਹ ਜੀ ਫਿਰ ਕੀ ਕਰਾਂ, ਆਖਰ ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ, ਮੈਂ ਤਾਂ ਹੁਣ ਬੁਢਾਪੇ ਦੀ ਅਵਸਥਾ ਦੇ ਵਿੱਚ, ਮੈਂ ਦੁਨੀਆਂ ਦਾ ਰਾਜ ਭਾਗ ਵੀ ਛੱਡ ਕੇ ਸੁੱਖ ਵੀ ਛੱਡੇ ਪਰ ਆਤਮਕ ਸੁੱਖ ਵੀ ਨਾ ਲੱਭ ਸਕਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰ ਕੇ ਇਸ ਨੂੰ ਸ੍ਰੇਸ਼ਟ ਸਿੱਖਿਆ ਦਿੱਤੀ। ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈ ਹੈ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਇ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਿਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਹੇ ਬਾਬਾ, ਹੁਣ ਸਤਿਗੁਰਾਂ ਨੇ ਉਹਦੇ ਨਾਲ ਪਿਆਰ ਕੀਤਾ, ਉਸ ਨੂੰ ਬਾਬਾ ਸ਼ਬਦ ਕਹਿ ਕੇ ਸੰਬੋਧਨ ਕੀਤਾ। ਤੋ ਜੇ ਬਾਬਾ ਸ਼ਬਦ ਦੇ ਉੱਤੇ ਕੋਈ ਵਿਚਾਰ ਕਰੇ ਭਈ ਭਰਥਰੀ ਨੂੰ ਗੁਰੂ ਨਾਨਕ ਸਾਹਿਬ ਬਾਬਾ ਕਿਉਂ ਕਹਿ ਰਹੇ ਹੈ? ਬਾਬਾ ਵਾਚਕ ਹੁੰਦਾ ਵਡੇਰੀ ਉਮਰ ਦਾ, ਜਿਸ ਤਰ੍ਹਾਂ ਦਾਦਾ ਜਾਂ ਬਾਬਾ। ਬਾਬਾ ਲਫ਼ਜ਼ ਹੁੰਦਾ ਵਡੇਰੀ ਉਮਰ ਦਾ, ਤੇ ਜਿਸ ਦੀ ਉਮਰ ਬੁਢਾਪੇ ਵਿੱਚ ਪਹੁੰਚੀ ਹੋਏ ਉਸਨੂੰ ਬਾਬਾ ਆਖਿਆ ਜਾਂਦਾ। ਇੱਥੇ ਸਵਾਲ ਫਿਰ ਖੜਾ ਹੋ ਸਕਦਾ ਭਈ ਫਿਰ ਛੋਟੀ ਉਮਰ ਦਿਆਂ ਇਨਸਾਨਾਂ ਨੂੰ ਕਿਉਂ ਬਾਬਾ ਆਖ ਦਿੱਤਾ ਜਾਂਦਾ? ਉਹ ਤਾਂ ਆਖ ਦਿੱਤਾ ਜਾਂਦਾ ਜੇ ਸਰੀਰਕ ਉਮਰ ਹੋਵੇ ਛੋਟੀ, ਪਰ ਸਿਆਣਪ ਜੋ ਹੈ ਉਹ ਵੱਡੀ ਉਮਰ ਵਾਲਿਆਂ ਵਰਗੀ ਆ ਗਈ ਹੋਵੇ ਤਾਂ ਉਸਨੂੰ ਬਾਬਾ ਆਖ ਦਿੱਤਾ ਜਾਂਦਾ। ਹੋਵੇ ਬਚਪਨ ਹੋਵੇ ਜਵਾਨੀ, ਪਰ ਸਿਆਣਪ ਜੋ ਹੈ ਉਹ ਬਜ਼ੁਰਗਾਂ ਵਰਗੀ ਆ ਗਈ ਹੋਵੇ ਉਸਨੂੰ ਬਾਬਾ ਆਖ ਦਿੱਤਾ ਜਾਂਦਾ। ਜਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਕੱਥੂ ਨੰਗਲ ਬਾਬਾ ਬੂੜਾ ਜੀ ਨੂੰ ਆਖਿਆ ਸੀ ਕਿ ਤੂੰ ਹੈ ਤਾਂ ਬਾਲਕ ਹੈ ਪਰ ਬਚਨ ਬੁੱਢਿਆਂ ਵਰਗੇ ਕਰਦਾ, ਤੂੰ ਤਾਂ ਬੂੜਾ ਹੈ। ਉਮਰ ਛੋਟੀ ਹੋਣੀ, ਸਿਆਣਪ ਬਜ਼ੁਰਗਾਂ ਵਰਗੀ ਹੋਣੀ ਉਸਨੂੰ ਬਾਬਾ ਆਖਿਆ ਜਾ ਸਕਦਾ ਹੈ। ਤੇ ਇੱਧਰ ਉਮਰ ਵੱਡੀ ਹੈ ਭਰਥਰੀ ਦੀ, ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਦਾ ਸ਼ਬਦ ਉਚਾਰਦਿਆਂ ਹੀ ਵਿੱਚ ਬਾਬਾ ਲਫ਼ਜ਼ ਉਚਾਰਨ ਕਰ ਦਿੱਤਾ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ। ਪਾਤਸ਼ਾਹ ਨੇ ਕਿਹਾ ਇਹ ਐਸੇ ਗੁੜ ਦੀ ਲੋੜ ਨਹੀਂ, ਗੁੜ ਦੀ ਜਗ੍ਹਾ ਤੇ ਗਿਆਨ, ਆਪਣੇ ਸਤਿਗੁਰਾਂ ਦੇ ਬਚਨਾਂ ਦਾ ਗਿਆਨ ਪਾ ਲਈਦਾ। ਧਿਆਨ ਕਰ ਧਾਵੈ, ਧਾਵੇ ਦੇ ਫੁੱਲ ਪਾਉਣ ਦੀ ਲੋੜ ਨਹੀਂ, ਸ਼ਬਦ ਦਾ ਧਿਆਨ ਧਰ ਲੈਣ ਦੀ ਲੋੜ ਹੈ। ਕਰਨੀ ਕਸ ਪਾਈਐ, ਕਸ ਸੱਕ ਜਿਹੜੇ ਪਾਉਂਦੇ ਜੇ ਤੁਸੀਂ ਕਿੱਕਰਦੇ ਹੋ, ਪਾਉਣ ਦੀ ਲੋੜ ਨਹੀਂ, ਚੰਗੀਆਂ ਕਰਨੀਆਂ ਸ਼ੁਰੂ ਕਰ ਦੇਈਦੀਆਂ। ਪਾਠੀ ਭਵਨ ਪ੍ਰੇਮ ਕਾ ਪੋਚਾ, ਭਾਵਨਾ ਮਨ ਮਿਲਾਉਣੀ ਹੈ ਨਾਮ ਜਪਣ ਦੇ ਲਈ, ਇਹ ਭੱਠੀ ਬਣ ਜਾਏਗੀ। ਤੇ ਠੰਡੇ ਪਾਣੀ ਦਾ ਪੋਚਾ ਜੋ ਹੈ ਉਹ ਪਾਤਸ਼ਾਹ ਨੇ ਕਿਹਾ ਪ੍ਰੇਮ ਹੋਣਾ ਚਾਹੀਦਾ ਸਤਿਗੁਰਾਂ ਦੇ ਨਾਲ, ਪਰਮਾਤਮਾ ਦੇ। ਪਾਠੀ ਭਵਨ ਪ੍ਰੇਮ ਕਾ ਪੋਚਾ ਕਰਨ ਦੇ ਨਾਲ ਇਹਨੂੰ ਚੁਆਈ ਹੈ ਮਾਨਸਿਕਤਾ ਦੇ ਅੰਦਰ, ਅੰਮ੍ਰਿਤੋਂ ਦੀ ਬੂੰਦਾਂ ਅੰਦਰ ਡਿੱਗਣਗੀਆਂ ਮਿਠਾਸ ਦੀਆਂ। ਇਤਰਸ ਅਮਿਓ ਚੁਆਈ ਹੈ ਬਾਬਾ ਮਨ ਮਤਵਾਰੋ, ਸਤਿਗੁਰਾਂ ਨੇ ਕਿਹਾ ਬਾਬਾ ਭਰਥਰੀ ਫਿਰ ਮਨ ਨਸ਼ੇ ਦੇ ਵਿੱਚ ਆ ਜਾਏਗਾ, ਪਰ ਉਹ ਨਸ਼ਾ ਨਾਮ ਦਾ ਹੋਵੇਗਾ। ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਿਨਸ ਬਨੀ, ਪਾਤਸ਼ਾਹ ਨੇ ਕਿਹਾ ਦਿਨ ਤੇ ਰਾਤ ਹੀ ਫਿਰ ਸਰੂਰ ਬਣਿਆ ਰਹੇਗਾ ਦਿਨ ਤੇ ਰਾਤ। ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਕਿਉਂਕਿ ਆਪਣੇ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਦੀ ਲਿਵ ਲੱਗ ਜਾਏਗੀ। ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ, ਜਿਹੜਾ ਅਨਹਦ ਸ਼ਬਦ ਹੈ ਉਹਨੂੰ ਫਿਰ ਗ੍ਰਹਿਣ ਕਰ ਲਿਆ ਜਾਏਗਾ, ਐਸਾ ਸਰੂਰ ਚੜ ਜਾਏਗਾ ਫਿਰ ਉਹ ਕਦੇ ਉਤਰੇਗਾ ਨਹੀਂ। ਪੂਰਾ ਸਾਚ ਪਿਆਲਾ ਸਹਿਜੇ ਪੀਲਾਏ ਤਿਸਹੇ ਪਿਆਏ ਜਾ ਕੋ ਨਦਰ ਗਏ। ਪਾਤਸ਼ਾਹ ਨੇ ਕਿਹਾ ਜਿਸ ਨੂੰ ਫਿਰ ਇਹ ਦਾਤ ਪ੍ਰਾਪਤ ਹੋ ਜਾਵੇ, ਜਿਸ ਨੂੰ ਤਾਲੂ ਦੇ ਵਿੱਚੋਂ ਮਾਨਸਿਕਤਾ ਦੇ ਵਿੱਚੋਂ ਅੰਮ੍ਰਿਤ ਰਸ ਚੋਣਾ ਸ਼ੁਰੂ ਹੋ ਜਾਵੇ, ਪਾਤਸ਼ਾਹ ਕਹਿੰਦੇ ਤੇ ਉਹਨੂੰ ਮਿਲਦਾ ਏ ਜਾ ਕੋ ਨਦਰ ਕਰੇ, ਜਿਸ ਦੇ ਉੱਤੇ ਸੱਚਾ ਸਤਿਗੁਰੂ ਗੁਰੂ ਨਾਨਕ ਸਾਹਿਬ ਨਦਰ ਕਰ ਦੇਵੇ। ਪਰ ਪਾਤਸ਼ਾਹ ਕਹਿੰਦੇ ਫਿਰ ਜਿਸ ਨੂੰ ਇਹ ਦਾਤ ਪ੍ਰਾਪਤ ਹੋ ਜਾਵੇ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੈ ਭਾਉ ਤਰੈ। ਫਿਰ ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਗਿਆ ਪਾਤਸ਼ਾਹ ਕਹਿੰਦੇ ਉਹ ਫਿਰ ਭੁੱਲ ਕੇ ਵੀ ਸ਼ੂਸ਼ੈ ਸ਼ਰਾਬ ਦੇ ਵੱਲ ਤਾਂ ਕੀ, ਸ਼ਰਾਬ ਜਿਸ ਭਾਂਡੇ ਵਿੱਚ ਵੀ ਪੈਂਦੀ ਹੈ ਉੱਧਰ ਵੱਲ ਅੱਖਾਂ ਖੋਲ੍ਹ ਕੇ ਵੇਖੇ ਵੀ ਨਾ, ਇੰਨਾ ਪਰਹੇਜ਼ ਰੱਖੇ। ਪੂਰਾ ਸਾਚ ਪਿਆਲਾ ਸਹਿਜੇ ਤਿਸਹੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ। ਪਾਤਸ਼ਾਹ ਨੇ ਕਿਹਾ ਵਪਾਰੀ ਤਾਂ ਅੰਮ੍ਰਿਤ ਦਾ ਬਣ ਗਿਆ, ਫਿਰ ਕਿਆ ਮਦ ਸ਼ੂਸ਼ੈ ਭਾਉ ਧਰੈ, ਕਾਹਦੇ ਵਾਸਤੇ ਫਿਰ ਉਹ ਫੋਕਿਆਂ ਨਸ਼ਿਆਂ ਵਾਲਿਆਂ ਭਾਂਡਿਆਂ ਵੱਲ ਦੇਖੇ, ਉੱਧਰ ਉਹ ਦੇਖੇ ਵੀ ਨਾ ਤੱਕੇ ਵੀ ਨਾ। ਫਿਰ ਪਾਤਸ਼ਾਹ ਮਹਾਰਾਜ ਇਹ ਫਿਰ ਕਿਵੇਂ ਸਰੂਰ ਚੜ੍ਹਦਾ ਹੈ, ਕੋਈ ਹੋਰ ਕਿਰਪਾ ਕਰਕੇ ਨਾਲ ਪ੍ਰਮਾਣ ਦਿਓ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅਗਲੀਆਂ ਪੰਕਤੀਆਂ ਉਚਾਰੀਆਂ, ਪਾਤਸ਼ਾਹ ਨੇ ਕਿਹਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ। ਪਾਤਸ਼ਾਹ ਨੇ ਕਿਹਾ ਇੱਕ ਗੁਰੂ ਆਪਣੇ ਦੀ ਸਾਖੀ, ਤੇ ਸਾਖੀ ਕਿਤੇ ਪ੍ਰੇਮ ਨਾਲ ਸੁਣਦਾ ਸੁਣਦਾ ਇਨਸਾਨ ਕਿਤੇ ਦਿਲ ਤੇ ਚੋਟ ਕਰ ਜਾਏ ਸਾਖੀ, ਤੇ ਇੱਕ ਸਾਖੀ ਹੀ ਜੀਵਨ ਬਦਲ ਕੇ ਰੱਖ ਦਿੰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਾਇਆ। ਪਾਤਸ਼ਾਹ ਨੇ ਕਿਹਾ ਜੇ ਕਿਤੇ ਲੰਘ ਗਈ ਮਾਨਸਿਕਤਾ ਤੋਂ ਅੰਦਰ, ਕੰਨਾਂ ਤੋਂ ਅੰਦਰ ਗੁਰੂ ਕੀ ਸਾਖੀ ਲੰਘ ਗਈ ਜਾਂ ਅੰਮ੍ਰਿਤ ਬਾਣੀ ਦਾ ਕੋਈ ਸ਼ਬਦ ਲੰਘ ਗਿਆ, ਪਾਤਸ਼ਾਹ ਕਹਿੰਦੇ ਪੀਂਦਿਆਂ ਪੀਂਦਿਆਂ ਹੀ ਸੱਚਖੰਡ ਦੀ ਦਰਗਾਹ ਦੇ ਵਿੱਚ ਉਹ ਪ੍ਰਵਾਨ ਚੜ ਜਾਏਗਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਦਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੈ ਗਿਆ। ਪਾਤਸ਼ਾਹ ਨੇ ਕਿਹਾ ਉਹ ਤਾਂ ਜੀਵਨ ਹੀ ਮੁਕਤ ਹੋ ਗਿਆ, ਉਹ ਤਾਂ ਮਰਨ ਪਹਿਲਾਂ ਮੁਕਤ ਹੋ ਗਿਆ, ਉਹਨੂੰ ਮੁਕਤ ਦੀ ਕੀ ਝਾਕ ਰਹਿ ਜਾਣੀ ਤੇ ਮੁਕਤੀ ਦੀ ਕੀ ਝਾਕ ਰਹਿ ਜਾਣੀ, ਉਹਨੂੰ ਤਾਂ ਕੇਵਲ ਤੇ ਕੇਵਲ ਪ੍ਰੇਮ ਚਾਹੀਦਾ ਚਰਨਾਂ ਦਾ। ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੈ ਕਿਆ, ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਿਹੜਾ ਇਨਸਾਨ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਦਿਨ ਰਾਤ ਹੀ ਰੰਗਿਆ ਰਹਿੰਦਾ ਹੈ ਉਹ ਸਦਾ ਹੀ ਵੈਰਾਗੀ ਹੋ ਕੇ ਰਹਿੰਦਾ ਹੈ, ਉਹ ਵੈਰਾਗੀ ਅਖਵਾਉਂਦਾ ਹੈ। ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ, ਉਹ ਆਪਣੇ ਇਸ ਦੁਰਲੱਭ ਮਨੁੱਖਾ ਜਨਮ ਨੂੰ ਜੂਏ ਦੀ ਬਾਜੀ ਵਿੱਚ ਨਹੀਂ ਲੁਟਾ ਕੇ ਜਾਂਦਾ, ਜੂਏ ਦੀ ਬਾਜੀ ਦੀ ਤਰ੍ਹਾਂ ਹਰਾ ਕੇ ਨਹੀਂ ਜਾਂਦਾ, ਉਹ ਜਿੱਤ ਕੇ ਜਾਂਦਾ ਹੈ। ਜੂਐ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾਂ ਅੰਮ੍ਰਿਤ ਧਾਰੈ। ਕਹਿੰਦੇ ਹਨ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਇਹ ਭਰਥਰੀ ਜੋਗੀ ਇਸ ਅੰਮ੍ਰਿਤ ਦੀ ਧਾਰ ਦੇ ਨਾਲ ਖੀਵਾ ਹੋ ਕਰਕੇ ਪ੍ਰਫੁੱਲਤ ਹੋ ਕੇ ਆਨੰਦ ਦੇ ਵਿੱਚ ਰਹਿ ਕਰਕੇ ਜ਼ਿੰਦਗੀ ਜਿਉਣੀ ਹੈ। ਜਦ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ, ਇਹ ਭਰਥਰੀ ਬਗਲੀ ਉਤਾਰ ਕੇ ਖਫਣੀ ਉਤਾਰ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਮੂਲ ਮੰਤਰ ਦੀ ਦਾਤ ਲਈ, ਗੁਰਮੰਤਰ ਦੀ ਦਾਤ ਲਈ, ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ, ਮਿਹਰ ਕਰ ਦਿੱਤੀ। ਇਸ ਨੂੰ ਨਾਮ ਦਾ ਰਸ ਉਹ ਕੁਝ ਪਲਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਜਿਸ ਦੇ ਲਈ ਉਸਨੇ ਕਈ ਸਾਲ ਗੁਜ਼ਾਰੇ ਸਨ ਤੇ ਉਹ ਆਤਮਕ ਰਸ ਨਹੀਂ ਸੀ ਮਿਲ ਸਕਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਏ ਪਵਿੱਤਰ ਅੱਜ ਦੇ ਫੁਰਮਾਨ ਵਿੱਚ ਮਹਾਰਾਜ ਨੇ ਫਰਮਾਇਆ, ਕਾਇਆ ਨਗਰ ਮਹਿ ਰਾਮ ਰਸ ਉਤਮ। ਇਸ ਸਰੀਰ ਰੂਪ ਪਿੰਡ ਵਿੱਚ, ਸਰੀਰ ਰੂਪ ਨਗਰ ਦੇ ਵਿੱਚ ਰਾਮ ਰਸ ਉਤਮ, ਉੱਤਮ ਇੱਕ ਰਸ ਹੈ ਨਾਮ ਦਾ। ਕਿਉਂ ਪਾਈਐ ਉਪਦੇਸ਼ ਜਨ ਕਰਹੋ, ਹੇ ਰੱਬ ਦੇ ਪਿਆਰਿਓ ਉਪਦੇਸ਼ ਕਰਕੇ ਦੱਸੋ ਉਹ ਕਿਵੇਂ ਉਹ ਖਜ਼ਾਨਾ ਲੱਭ ਸਕਦਾ ਹੈ। ਫਿਰ ਪਾਤਸ਼ਾਹ ਨੇ ਫਰਮਾਇਆ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਆਹੋ। ਸਤਿਗੁਰਾਂ ਦੀ ਸੇਵਾ ਕਰਨੀ ਅਤੇ ਸਤਿਗੁਰਾਂ ਦੇ ਦਰਸ਼ਨ ਸਫਲੇ ਹਨ ਤੇ ਮਿਲ ਕਰਕੇ ਸੰਗਤ ਦੇ ਵਿੱਚ ਰਸ ਜੋ ਹੈ ਉਹ ਪੀਤਾ ਜਾ ਸਕਦਾ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤ ਹੋ ਚਾਖ ਦਿਖੋ। ਚੱਖ ਕੇ ਤਾਂ ਦੇਖੋ ਰੱਬ ਦੇ ਪਿਆਰਿਓ। ਪਾਤਸ਼ਾਹ ਫਰਮਾਉਂਦੇ ਨੇ ਇਹ ਰਸ ਬਹੁਤ ਮਿੱਠਾ ਹੈ, ਗੁਰਮਤ ਹਰ ਰਸ ਮੀਠਾ ਲਾਗਾ, ਤਿੰਨ ਬਿਸਰੇ ਸਭ ਬਿਖ ਰਸ ਹੋ। ਗੁਰਮਤ ਦੇ ਦੁਆਰਾ, ਗੁਰਮਤ ਦੇ ਫਾਰਮੂਲੇ ਨੂੰ ਧਾਰਨ ਕਰਕੇ ਜਿਨ੍ਹਾਂ ਨੇ ਨਾਮ ਦਾ ਰਸ ਚੱਖ ਲਿਆ ਹੈ, ਇਤਨਾ ਮਿੱਠਾ ਉਹਨਾਂ ਨੂੰ ਲੱਗਾ ਹੈ। ਤਿੰਨ ਬਿਸਰੇ ਸਭ ਬਿਖ ਰਸ ਹੋ, ਬਿਖ ਦੇ ਜੋ ਰਸ ਸਨ ਪਹਿਲਾਂ ਚੱਖਦੇ ਸਨ, ਬਿਖ ਵਰਗੇ ਜ਼ਹਿਰ ਵਰਗੇ ਜਿਸ ਦੇ ਨਤੀਜੇ ਨਿਕਲਣੇ ਸਨ, ਉਹਨਾਂ ਨੂੰ ਖਾਣ ਲਈ ਉਹ ਮਿੱਠੇ ਲੱਗਦੇ ਸਨ, ਫਿਰ ਉਹਨਾਂ ਦੇ ਤਿਆਗ ਦਿੱਤੇ ਹੈ, ਉਹਨਾਂ ਦੀ ਬਿਰਤੀ ਦੇ ਵਿੱਚੋਂ ਵਿਸਰ ਗਏ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਗੁਰੂ ਪਾਤਸ਼ਾਹ ਫਰਮਾਉਂਦੇ ਤੂੰ ਤਾਂ ਜ਼ਹਿਰ ਦੇ ਜੰਗਲ 'ਚ ਹੀ ਜਾ ਵੜਿਆ ਹੈ। ਬਨ ਦਾ ਅਰਥ ਹੁੰਦਾ ਬਾਗ, ਜੰਗਲ। ਪਾਤਸ਼ਾਹ ਕਹਿੰਦੇ ਉੱਥੇ ਸਾਰੇ ਹੀ ਬੂਟੇ ਜ਼ਹਿਰ ਦੇ ਹਨ, ਤੂੰ ਤਾਂ ਉੱਥੇ ਚਲਾ ਗਿਆ ਏ। ਜਦ ਤੂੰ ਚਲਾ ਹੀ ਇਸ ਤਰ੍ਹਾਂ ਦੇ ਬਾਗ ਵਿੱਚ ਗਿਆ ਜਿੱਥੇ ਜ਼ਹਿਰ ਫਲ ਹੀ ਲੱਗਣੇ ਨੇ, ਤੇ ਫਿਰ ਉੱਥੋਂ ਕਿਸੇ ਵੀ ਫਲ ਨੂੰ, ਇੱਕ ਨੂੰ ਛੱਡੇਗਾ ਦੂਸਰਾ ਖਾਏਗਾ ਉਹ ਵੀ ਜ਼ਹਿਰ ਹੈ, ਉਹਨੂੰ ਛੱਡ ਕੇ ਦੂਜਾ ਖਾਏਗਾ ਉਹ ਵੀ ਜ਼ਹਿਰ ਹੈ। ਪਾਤਸ਼ਾਹ ਨੇ ਕਿਹਾ ਇਸ ਬਨ ਨੂੰ, ਇਸ ਬਾਗ ਨੂੰ ਹੀ ਤਿਆਗ ਦੇ। ਸੰਸਾਰਕ ਮਨ ਮੁੱਖਾਂ ਵਾਲੇ ਉਹ ਇਲਾਕੇ ਛੱਡ ਕੇ ਜਿੱਥੇ ਜ਼ਹਿਰ ਹੀ ਜ਼ਹਿਰ ਹੈ, ਪਾਤਸ਼ਾਹ ਜੀ ਕਹਿੰਦੇ ਤੂੰ ਨਾਮ ਰਸ ਦੇ ਜਿੱਥੇ ਝਰਨੇ ਚੱਲਦੇ ਗੁਰਾਂ ਦੀ ਸਤਸੰਗਤ ਹੈ ਉੱਥੇ ਪਹੁੰਚ ਜਾ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਪਾਤਸ਼ਾਹ ਫਰਮਾ ਰਹੇ ਜਿਨ੍ਹਾਂ ਨੂੰ ਇਹ ਨਾਮ ਰਸ ਮਿੱਠਾ ਪ੍ਰਾਪਤ ਹੋ ਗਿਆ ਹੈ, ਉਹ ਬਿਖ ਰਸ ਤਿਆਗ ਦਿੱਤੇ ਹਨ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵਹੁ ਸੰਤ ਜਨ ਹੋ। ਸਤ ਸੰਗਤ ਦੀ ਸੇਵਾ ਕਰਕੇ, ਸਿਮਰਨ ਕਰਕੇ, ਗੁਰਾਂ ਦੇ ਚਰਨੀ ਲੱਗ ਕੇ ਇਹ ਰਸਾਇਣ ਰੂਪ ਨਾਮ ਪਰਮਾਤਮਾ ਦਾ ਇਹ ਪ੍ਰਾਪਤ ਹੁੰਦਾ ਹੈ। ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜਹੋ। ਪਾਤਸ਼ਾਹ ਫਰਮਾਉਂਦੇ ਨੇ ਗੁਰਮਤ ਨੂੰ ਧਾਰਨ ਕਰਕੇ ਬੇਅੰਤ ਪਿਆਰਿਆਂ ਨੇ ਚਾਰੇ ਪਦਾਰਥ ਪਾ ਲਏ ਨੇ, ਧਰਮ, ਅਰਥ, ਕਾਮ, ਮੋਖ, ਇਹ ਚਾਰੇ ਹੀ ਪਦਾਰਥ ਪ੍ਰਾਪਤ ਹੋ ਗਏ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤ ਨੂੰ ਧਾਰਨ ਕਰਨ ਦੇ ਨਾਲ। ਇਸ ਲਈ ਪਾਤਸ਼ਾਹ ਨੇ ਫਰਮਾਇਆ ਗੁਰਮਤ ਨਾਨਕ ਹਰ ਭਜਹੋ। ਇਸ ਲਈ ਉਸ ਵਾਹਿਗੁਰੂ ਅਕਾਲ ਪੁਰਖ ਦਾ ਭਜਨ ਕੀਤਾ ਜਾਏ, ਸਿਮਰਨ ਕੀਤਾ ਜਾਏ। ਗੁਣ ਗੋਬਿੰਦ ਗਾਇਓ ਨਹੀਂ ਜਨਮ ਪਦ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹੇ ਬਿਦ ਜਲ ਕਉ ਮੀਨ। ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ ਜਿਸ ਤਰ੍ਹਾਂ, ਇਵੇਂ ਨਾਮ ਦੇ ਨਾਲ ਪਿਆਰ ਪਾ ਕਰਕੇ ਉਸ ਵਾਹਿਗੁਰੂ ਦਾ ਭਜਨ ਪਾਤਸ਼ਾਹ ਜੀ ਕਹਿੰਦੇ ਨੇ ਕੀਤਾ ਏ, ਤਾਂ ਸਾਰੇ ਪਦਾਰਥ ਮਿਲ ਜਾਂਦੇ ਨੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਿਯਤ ਕੀਤਾ ਹੋਇਆ ਕਥਾ ਦਾ ਸਮਾਂ ਸੰਪੂਰਨ। ਆਪ ਸੰਗਤਾਂ ਬਾਅਦ ਸਭਨਾਂ ਨੂੰ ਜੀਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।